ਗੌੜੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਅੱਗੇ ਗੌੜੀ ਰਾਗ ਚ ਹੋਰ ਫਰਮਾਨ ਕਰਦੇ ਨੇ, ਚੋਆ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪਹਿਰ ਹੰਢਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਸਤਿਗੁਰੂ ਕਹਿੰਦੇ ਨੇ ਨਾਮ ਜਪੇ ਤੋਂ ਬਿਨਾਂ ਕਿਸ ਤਰ੍ਹਾਂ ਸੁਖ ਪਾਓਗੇ ਤੁਸੀਂ, ਚਾਹੇ ਤੁਸੀਂ ਚੰਦਨ ਸਾਰੀਆਂ ਚੰਦਨ ਆਦਿਕ ਤੋਂ ਲੈ ਕੇ ਸੁਗੰਧੀਆਂ ਨੂੰ ਚੁਆ ਕੇ ਅੰਗਾਂ ਦੇ ਉੱਤੇ ਚੜਾਉਣਾ ਕਰੋ। ਹੁਣ ਪਰਫਿਊਮ ਆ ਗਏ ਨੇ, ਛਿੜਕਦੇ ਨੇ ਲੋਕ, ਅਤਰ ਫਲੇ ਲਾਉਂਦੇ ਨੇ। ਚਾਹੇ ਸੂਤੀ ਪਾਟ ਤੋਂ ਪਾਵਨ ਦਾ ਬਸਤਰ, ਸੂਤੀ ਬਸਤਰ ਦੇ ਚਾਹੇ ਰੇਸ਼ਮੀ ਕੱਪੜੇ ਸਰੀਰ ਤੇ ਪਾ ਕੇ ਹੰਢਾਓ, ਪਰ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਸੁੱਖ ਨਹੀਂ ਮਿਲਣਾ। ਇਹ ਕੱਪੜੇ ਦਾ ਮਤਲਬ ਸੀ ਸਰੀਰ ਨੂੰ ਢੱਕਣਾ, ਨਾ ਕਿ ਸਰੀਰ ਨੂੰ ਸਜਾ ਸਜਾ ਕੇ ਇਹਨੂੰ ਸੰਸਾਰ ਦੇ ਅੰਦਰ ਆਪਣੇ ਹੰਕਾਰ ਨੂੰ ਵਧਾਉਣਾ। ਸੋ ਪਿੱਛੇ ਜਿੰਨੇ ਵੀ ਸਾਰੇ ਪਹਿਲੇ ਸ਼ਬਦ ਵਿੱਚ ਮਹਾਰਾਜ ਨੇ ਜਿੰਨਾ ਵੀ ਕੁਝ ਦੱਸਿਆ ਆਪਾਂ ਨੂੰ, ਪਿਛਲਾ ਸਾਰਾ ਇਤਿਹਾਸ ਲਿਆ ਉਹਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਡੇ ਗੁਰਸਿੱਖ ਵੀਰਾਂ ਨੇ ਸਾਡੀ ਕੌਮ ਦੇ ਵਿੱਚ 98-99% ਲੋਕਾਂ ਨੇ ਲਗਭਗ ਹੀ ਮਹਾਰਾਜ ਦਾ ਸਰੂਪ ਕਦੇ ਵਾਚਿਆ ਨਹੀਂ ਹੁੰਦਾ, ਨਾ ਹੀ ਉਹਨਾਂ ਨੂੰ ਪਤਾ ਹੀ ਹੁੰਦਾ ਵਿਚਾਰਿਆਂ ਨੂੰ ਕਿ ਕੀ ਲਿਖਿਆ ਮਹਾਰਾਜ ਦੇ ਵਿੱਚ। ਜੇ ਕੋਈ ਗੱਲ ਆ ਜਾਂਦੀ ਤੇ ਫਿਰ ਬਹੁਤ ਸਧਾਰਨ ਤੌਰ ਤੇ ਜੇ ਦੱਸ ਦਈਏ ਫਿਰ ਉਹਨਾਂ ਨੂੰ ਬੜਾ ਗੁੱਸਾ ਜਿਹਾ ਲੱਗਦਾ ਜਾਂ ਟੇਢੇ ਜੇ ਬੋਲਦੇ ਨੇ ਮਹਾਰਾਜ ਆਹ ਗੱਲ ਬੋਲਤੀ ਕਥਾ ਚੱਜ। ਪਰ ਦੇਖ ਲਓ ਭਈ ਮਹਾਰਾਜ ਨੇ ਸਾਰਾ ਪਿਛਲਾ ਹੀ ਲਿਆ, ਜਿੰਨਾ ਪਿਛਲੇ ਸੀ ਜਿਨ੍ਹਾਂ ਨੂੰ ਹੰਕਾਰ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਸਜ਼ਾ ਮਿਲੀ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਦੱਸਿਆ। ਹੁਣ ਸਤਿਗੁਰੂ ਦੱਸਦੇ ਨੇ ਕਿ ਸੰਸਾਰ ਦੇ ਅੰਦਰ ਰਹਿ ਕੇ ਜਦੋਂ ਆਪਾਂ ਇਹ ਚੀਜ਼ਾਂ ਕਰਦੇ ਹਾਂ ਕਿ ਇਹਨਾਂ ਨਾਲ ਸੁੱਖ ਮਿਲਿਆ। ਕਿਆ ਪਹਿਰਾਂ ਕਿਆ ਓਢ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ। ਗਹਿਣਿਆਂ ਨੂੰ ਪਹਿਰ ਕੇ ਕੀ ਦਿਖਾਉਂਦੇ ਹੋ ਅਤੇ ਚੰਗੇ ਚੰਗੇ ਦੁਸ਼ਾਲਿਆਂ ਨੂੰ ਓੜ ਕੇ ਵੀ ਕੀ ਦਿਖਾਉਂਦੇ ਹੋ? ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕਿਸ ਤਰ੍ਹਾਂ ਸੁੱਖ ਪਾਓਗੇ ਤੁਸੀਂ, ਕਿੱਥੋਂ ਸੁੱਖ ਪਾਓਗੇ ਤੁਸੀਂ? ਕਿਉਂਕਿ ਨਾਮ ਜਪੇ ਤੋਂ ਬਿਨਾਂ ਇਨਸਾਨ ਨੂੰ ਸੁੱਖ ਦੀ ਪ੍ਰਾਪਤੀ ਨਹੀਂ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਕਾਨੀ ਹੁੰਦਾ ਕੰਨਾਂ ਵਿੱਚ ਵਾਲੇ ਪਾ ਲਵੇ ਭਾਵੇਂ, ਕਾਨੀ ਕੁੰਡਲ। ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ? ਬੜੇ ਲੋਕ ਇੱਕ ਦੂਜੇ ਨੂੰ ਜੇ ਕੋਈ ਕਹੇ ਵੀ ਗਹਿਣੇ ਨਹੀਂ ਪਾਉਣੇ ਚਾਹੀਦੇ ਕੰਨਾਂ ਦੇ ਵਿੱਚ ਜਾਂ ਆਹ ਨਹੀਂ ਪਾਉਣਾ ਚਾਹੀਦਾ, ਲੋਕ ਕਹਿਣਗੇ ਮਹਾਰਾਜ ਤਾਂ ਕਿਤੇ ਲਿਖਿਆ ਨਹੀਂ ਹੋਇਆ, ਨਾ ਤਾਂ ਤੂੰ ਮਹਾਰਾਜ ਪੜ੍ਹਿਆ ਨਾ ਉਹਨੇ ਪੜ੍ਹਿਆ। ਪੜ੍ਹੇ ਤਾਂ ਕਿਸੇ ਨੇ ਵੀ ਨਹੀਂ, ਊਂ ਡਰਾ ਲੈਣਾ ਅਗਲੇ ਨੂੰ ਮੂਹਰੋਂ, ਉਹ ਮੂਹਰੋਂ ਵੀ ਡਰ ਜਾਂਦਾ, ਉਹਨੇ ਵੀ ਨਹੀਂ ਪੜ੍ਹਿਆ ਹੁੰਦਾ। ਆਹ ਦੇਖੋ ਲਿਖਿਆ ਗੁਰੂ ਨਾਨਕ ਸਾਹਿਬ ਨੇ ਕਿ ਜੇ ਕੰਨਾਂ 'ਚ ਵਾਲੀਆਂ ਵਾਲੇ ਵੱਡੇ ਵੱਡੇ ਕਢਾ ਕੇ ਪਾ ਲਵੇ, ਗਲ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਵੀ ਪਾਈ ਹੋਵੇ, ਲਾਲ ਰੰਗ ਦੀ ਨਿਹਾਲੀ ਹੁੰਦੀ ਤਲਾਈ ਵਿਛਾਵੇ, ਸੇਜਾ ਉੱਤੇ ਗੁਲਾਬ ਦੇ ਭਾਵੇਂ ਫੁੱਲ ਵਿਛਾ ਲਵੇ, ਬਿਨ ਜਗਦੀਸ਼ ਕਹਾਂ ਸੁੱਖ ਭਾਲਾ। ਜਗਤ ਦੇ ਮਾਲਕ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਕਿੱਥੋਂ ਸੁੱਖ ਪਾਓਗੇ ਤੁਸੀਂ? ਨਾਮ ਜਪੇ ਬਿਨਾਂ ਸੁੱਖ ਨਹੀਂ ਮਿਲਣਾ। ਜਿੰਨੇ ਮਰਜ਼ੀ ਵਾਲੇ ਵਾਲੀਆਂ, ਅੱਜ ਕੱਲ੍ਹ ਮੁੰਡੇ ਵੀ ਪਾਈ ਫਿਰਦੇ ਵਾਲੀਆਂ, ਪਾਈ ਜਾਓ ਜਿੰਨੀਆਂ ਮਰਜ਼ੀ, ਜਿੱਧਰ ਜ਼ੋਰ ਲਾਉਣਾ ਸੀ ਉਸ ਪਾਸੇ ਨਹੀਂ ਲਾਇਆ ਜ਼ੋਰ, ਸਰੀਰ 'ਤੇ ਜ਼ੋਰ ਲਾਈ ਜਾਂਦੇ ਨੇ ਬਸ। ਕਦੇ ਪੈਂਟ ਤਾਂ ਨੂੰ ਹੁੰਦੀ, ਕਦੇ ਠਾਂ ਨੂੰ ਹੁੰਦੀ, ਕਦੇ ਚੌੜੀ ਹੋ ਜਾਂਦੀ, ਕਦੇ ਕੱਪੜੇ ਕਿਹੋ ਜਿਹੇ ਹੋ ਜਾਂਦੇ ਲੋਕਾਂ ਦੇ। ਅਸੀਂ ਜਦੋਂ ਦੇ ਜੰਮੇ ਹਾਂ ਸੰਸਾਰ ਦੇ ਅੰਦਰ, ਤਿੰਨ ਵਾਰੀ ਡਿਜ਼ਾਇਨ ਬਦਲਦਾ ਦੇਖਿਆ ਦੁਨੀਆ ਦਾ, ਉਹੀ ਮੁੜ ਮੁੜਾਈ ਜਾਂਦੀਆਂ ਹੁੰਦੀਆਂ ਚੀਜ਼ਾਂ। ਸੰਸਾਰ ਦੇ ਲੋਕ ਪਹਿਲਾਂ ਰਾਜੇ ਕੁੰਡਲ ਜੇ ਪਾਉਂਦੇ ਸੀ ਕੰਨਾਂ ਵਿੱਚ, ਫਿਰ ਕੀ ਹੋ ਗਿਆ? ਅਸਲ ਵਿੱਚ ਮਨੁੱਖਾ ਕੰਮ ਹੀ ਨਹੀਂ ਇਹ, ਲੋਕ ਮਨੁੱਖਾ ਜਨਮ ਨੂੰ ਸਮਝ ਹੀ ਨਹੀਂ ਸਕੇ, ਮਨੁੱਖਾ ਜਨਮ ਕਾਹਦੇ ਲਈ ਮਿਲਿਆ ਸਾਨੂੰ? ਨੈਣ ਸਲੋਨੀ ਸੁੰਦਰ ਨਾਰੀ, ਖੋੜ ਸੀਗਾਰ ਕਰੈ ਅਤ ਪਿਆਰੀ। ਚਾਹੇ ਘਰ ਵਿੱਚ ਸਲੋਨੀ ਹੁੰਦੀ ਸੁੰਦਰ ਅੱਖਾਂ ਵਾਲੀ ਸੁੰਦਰ ਇਸਤਰੀ ਵੀ ਹੋਵੇ, ਖੋੜ ਹੁੰਦੀ 16 ਸ਼ਿੰਗਾਰ ਕਰਕੇ, ਚਾਹੇ ਉਹ ਇਸਤਰੀ ਬਹੁਤ ਵੀ ਪਿਆਰ ਵੀ ਕਰੇ ਅੱਛੀ ਲੱਗੇ, ਬਿਨ ਜਗਦੀਸ਼ ਭਜੇ ਨਿਤ ਖੁਆਰੀ। ਪਰ ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਇਹ ਸਭ ਖੁਆਰ ਹੀ ਹੁੰਦੇ ਆ। ਕੋਈ ਗਹਿਣਿਆਂ ਨਾਲ ਕਿਤੇ ਸ਼ਾਂਤੀ ਨਹੀਂ ਆ ਜਾਂਦੀ, ਸੁੰਦਰਤਾ ਨਾਲ ਸ਼ਾਂਤੀ ਨਹੀਂ ਆ ਜਾਂਦੀ, 16 ਤਰ੍ਹਾਂ ਦੇ ਸ਼ਿੰਗਾਰ ਕਰਨ ਨਾਲ ਸ਼ਾਂਤੀ ਨਹੀਂ ਆਉਂਦੀ। ਘਰਾਂ ਵਿੱਚ ਇੰਨੇ ਕਲਾ ਕਲੇਸ਼ ਖੜੇ ਪਏ ਨੇ, ਫਿਰ ਵੀ ਬਿਊਟੀ ਪਾਰਲਰ 'ਤੇ ਜਾ ਕੇ ਆਪਣੀਆਂ ਸਹੇਲੀਆਂ ਜਿਹੇ ਬਣਾ ਕੇ ਆਪਣੇ ਆਪ ਨੂੰ ਸਮਝਦੀਆਂ ਵੀ ਅਸੀਂ ਬਹੁਤ ਜ਼ਿਆਦਾ ਸੁੰਦਰ ਲੱਗਦੀਆਂ, ਉਹ ਨਰਕਾਂ ਨੂੰ ਜਾਣ ਦਾ ਹੀ ਰਾਹ ਖੋਲ੍ਹੀ ਜਾਂਦੀਆਂ ਸਾਰੀਆਂ ਜਾਣੀਆਂ। ਘਰਾਂ ਦੇ ਕਲੇਸ਼ ਕਿੱਥੇ ਮਿਟਣੇ ਨੇ? ਜੇ ਐਵੇਂ ਵਾਲਾਂ ਨੂੰ ਸ਼ਿੰਗਾਰ ਸ਼ਿੰਗਾਰ ਕੇ ਜਾਂ ਕਈ ਪ੍ਰਕਾਰ ਦੇ ਵਾਲਾਂ ਨੂੰ ਨਾਸ਼ ਕਰਕੇ ਜਾਂ ਕਈ ਪ੍ਰਕਾਰ ਦੀਆਂ ਗੁਰਮਤ ਮਰਿਆਦਾ ਤੋਂ ਉਲਟ ਚੱਲ ਕੇ ਜਿਹੜੀਆਂ ਗੱਲਾਂ ਕਰਦੇ ਹਾਂ ਆਪਾਂ, ਫਿਰ ਉਹ ਆਪਣੇ ਬਿਊਟੀ ਪਾਰਲਰ ਤੇ ਜਾ ਕੇ ਸੁੱਖ ਪਾਉਣ ਤਾਂ ਫਿਰ ਗੁਰਦੁਆਰੇ ਆ ਕੇ ਕਿਉਂ ਅਰਦਾਸਾਂ ਕਰਦੀਆਂ ਨੇ? ਉਹ ਲੋਕ ਜਿਹੜੇ ਆਪਣੇ ਆਪ ਨੂੰ ਬੰਦੇ ਵੀ ਜਾ ਜਾ ਕੇ ਜਚਾਉਂਦੇ ਫਿਰਦੇ ਕਰੀਮਾਂ ਲਾ ਲਾ ਕੇ ਜਾਂ ਹੋਰ ਕਰਮ ਕਰਦੇ ਨੇ, ਫਿਰ ਜੇ ਉਹਦੇ ਨਾਲ ਸ਼ਾਂਤੀ ਨਹੀਂ ਮਿਲਦੀ, ਫਿਰ ਸਤਿਗੁਰੂ ਕਹਿੰਦੇ ਕਿਸੇ ਚੀਜ਼ ਨਾਲ ਸ਼ਾਂਤੀ ਨਹੀਂ ਮਿਲਦੀ। ਸ਼ਾਂਤੀ ਸਿਰਫ ਨਾਮ ਜਪਣ ਨਾਲ ਮਿਲਣੀ ਹੈ, ਮਰਿਆਦਾ ਨਾਲ ਮਿਲਣੀ ਹੈ। ਜਿੰਨਾ ਮਰਜ਼ੀ ਕੋਈ ਕਰ ਲਏ, ਮਰ ਕੇ ਤਾਂ ਰੱਬ ਕੋਲ ਜਾਣਾ, ਅਖੀਰ ਤਾਂ ਰੱਬ ਨੇ ਹੀ ਪੁੱਛਣਾ ਜਾ ਕੇ। ਜਿੰਨੇ ਸਿੱਖਾਂ ਦੇ ਘਰੇ ਜਨਮ ਲੈਂਦੇ ਨੇ ਕੋਈ ਵੀ, ਜਦੋਂ ਮਰ ਕੇ ਉਹ ਜਾਂਦਾ ਧਰਮ ਰਾਜੇ ਕੋਲ ਜਾਣਾ ਪੈਂਦਾ, ਜੇ ਅੰਮ੍ਰਿਤਧਾਰੀ ਨਹੀਂ ਹੈਗਾ। ਧਰਮ ਰਾਜਾ ਇੰਨੀ ਲਾਂਤ ਪਾਉਂਦਾ, ਇੰਨੀ ਜ਼ਿਆਦਾ ਫਟਕਾਰ ਪਾਉਂਦਾ, ਇੰਨੀ ਦੁਰ ਦੁਰ ਕਰਦਾ ਉਹਨੂੰ, ਦੁਰ ਫਿਟੇ ਮੂੰਹ ਤੇਰੇ ਗੁਰੂ ਦੇ ਘਰੇ ਜਨਮ ਲੈ ਕੇ, ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਨਮ ਲੈ ਕੇ ਤੂੰ ਅੰਮ੍ਰਿਤ ਛੱਕ ਕੇ ਨਹੀਂ ਆਇਆ ਹੈ, ਇਹਨੂੰ ਜ਼ਿਆਦਾ ਸਜ਼ਾ ਦਿਓ। ਇੰਨੀ ਜ਼ਿਆਦਾ ਧਰਮ ਰਾਜ ਡਾਂਟ ਫਾਂਟ ਕਰਦਾ ਗਿਆ ਨੂੰ, ਫਿਰ ਜਾ ਕੇ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਬਹੁਤ ਭਾਰੀ ਗਲਤੀਆਂ ਕੀਤੀਆਂ ਨੇ। ਸੋ ਅੱਜ ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਇਹ ਸਾਰੇ ਬਚਨ, ਦਰ ਕਰ ਮਹਿਲਾ ਸੇਜ ਸੁਖਾਲੀ ਐਨ ਇਸ ਫੂਲ ਵਿਛਾਵੈ ਮਾਲੀ। ਚਾਹੇ ਘਰ ਦੇ ਦਰ ਅੰਦਰ ਮਹਿਲਾ ਤੋਂ ਭਾਵ ਇਸਤਰੀ ਸੁਖ ਦੇਣ ਵਾਲੀ ਸੇਜਾ ਉੱਤੇ ਪਈ ਹੋਵੇ, ਤੇ ਐਨ ਇਸ ਦਿਨ ਰਾਤ ਤਾਜ਼ੇ ਫੁੱਲਾਂ ਦੀ ਸੇਜਾ ਮਾਲੀ ਵਿਛਾ ਜਾਵੇ। ਬਿਨ ਹਰ ਨਾਮ ਸੋ ਦੇਹ ਦੁਖਾਲੀ, ਪਰ ਹਰੀ ਨਾਮ ਜਪੇ ਤੋਂ ਬਿਨਾਂ ਇਹ ਦੇਹ ਹੀ ਦੁਖੀ ਹੋਈ ਰਹਿੰਦੀ ਹੈ। ਹੈ ਵਰ ਗੈ ਵਰ ਨੇਜੇ ਵਾਜੇ, ਲਸਖਰ ਨੇਬ ਖਵਾਸੀ ਪਾਜੇ। ਚਾਹੇ ਹੁੰਦੇ ਨੇ ਸ੍ਰੇਸ਼ਟ ਘੋੜੇ ਸ੍ਰੇਸ਼ਟ ਹਾਥੀ ਹੋਣ, ਅਤੇ ਮਕਾਨ ਦੇ ਸਿਖਰ ਤੇ ਨੇਜੇ ਝੰਡੇ ਝੂਲਦੇ ਹੋਣ, ਤੇ ਘਰ ਦੇ ਦਰਵਾਜ਼ੇ ਅੱਗੇ ਵਾਜੇ ਵੱਜਦੇ ਹੋਣ, ਫੌਜਾਂ ਹਰ ਵੇਲੇ ਤਿਆਰ ਪਰ ਤਿਆਰ ਖੜੀਆਂ ਹੋਣ, ਚੋਬਦਾਰ ਛੱਟੀ ਲੈ ਕੇ ਬੂਹੇ ਤੇ ਖਲੋਤਾ ਹੋਵੇ। ਖਵਾਸੀ ਹੁੰਦਾ ਚੌਰ ਬਰਦਾਰੀ ਕਰਨ ਵਾਲੇ, ਚੌਰ ਦੋਨੋਂ ਪਾਸੇ ਬੰਦੇ ਕਰਦੇ ਹੋਣ ਖੜੇ ਸਿਰ ਤੇ ਰਾਜੇ ਦੇ, ਪਰ ਇਹ ਸਾਰੇ ਪਾਜੇ, ਇਹ ਦਿਖਾਵੇ ਮਾਤਰ ਝੂਠੇ, ਸਭ ਗੱਲਾਂ ਝੂਠੀਆਂ ਨੇ। ਬਿਨ ਜਗਦੀਸ਼ ਝੂਠੇ ਦਿਵਾਜੇ, ਜਗਤ ਦੇ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਸਾਰੇ ਦਾਅਵੇ ਝੂਠੇ ਨੇ। ਹੈ ਤਾਂ ਬੰਦਾ ਹੀ, ਮਹਾਰਾਜ ਕਹਿੰਦੇ ਹੈ ਤਾਂ ਬੰਦਾ ਹੀ ਹੈ। ਇੱਕ ਗਰੀਬ ਆਦਮੀ ਤੁਰਿਆ ਜਾਂਦਾ, ਭਾਵੇਂ ਹੁਣ ਗਰੀਬ ਨੂੰ ਆਪਾਂ ਰਾਜਾ ਬਣਾ ਦਈਏ, ਸਵਾਸ ਕਿੱਥੋਂ ਲਿਆਊਗਾ, ਹੋਰ ਗੱਦੀ ਤੇ ਬਹਿੰਦਾ ਹੀ ਮਰ ਜਾਵੇ ਭਾਵੇਂ ਉਹ। ਇਸ ਕਰਕੇ ਮਹਾਰਾਜ ਕਹਿੰਦੇ ਇਹ ਬੰਦਾ ਆਪਣੇ ਆਪ ਨੂੰ ਸੋਨੇ ਚਾਂਦੀ ਫੌਜਾਂ ਚ ਪੈ ਕੇ ਭੁੱਲੀ ਜਾਂਦਾ ਕਿ ਮੈਂ ਬੰਦਾ ਵੀ ਹਾਂ, ਰੱਬ ਤਾਂ ਨਹੀਂ ਬਣ ਗਿਆ। ਹਰਨਾਕਸ਼ ਕਹਿੰਦਾ ਮੈਂ ਰੱਬ ਹਾਂ, ਮਰਨਾ ਪਿਆ ਫਿਰ ਨੂੰ। ਮਹਾਰਾਜ ਨੇ ਪਿਛਲੇ ਸਾਰੇ ਸ਼ਬਦ ਵਿੱਚ ਇਹੀ ਸੁਣਾਇਆ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਮੈਂ ਕੌਣ ਹਾਂ, ਉਹ ਬੰਦੇ ਨੂੰ ਅਖੀਰ ਮਰਨਾ ਹੀ ਪੈਂਦਾ। ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਦੁੱਖ ਹੀ ਪਾਉਂਦਾ। ਜੇ ਹੁਣ ਕੋਈ ਕਹੇ ਨੇ ਅਸੀਂ ਤਾਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਿੱਧ ਹਾਂ, ਸਤਿਗੁਰੂ ਕਹਿੰਦੇ ਦੇਖੋ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ, ਤਾਜ ਕੁਲਹਿ ਸਿਰ ਛੱਤਰ ਬਣਾਵੋ। ਚਾਹੇ ਆਪਣੇ ਪਾਸ ਰਿੱਧੀਆਂ ਸਿੱਧੀਆਂ ਨੂੰ ਬੁਲਾ ਕੇ ਸਿੱਧ ਵੀ ਕਹਾ ਲਵੇ, ਚਾਹੇ ਤਾਜ ਕੁਲਹਿ ਮਰਾਤਵੇ ਵਾਲੀ ਟੋਪੀ ਪਹਿਨ ਕੇ ਸਿਰ ਤੇ ਛੱਤਰ ਵੀ ਝੁਲਾ ਲਵੇ। ਬਿਨ ਜਗਦੀਸ਼ ਕਹਾਂ ਸੱਚ ਪਾਵੋ, ਪਰ ਜਗਤ ਦੇ ਮਾਲਕ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕਿੱਥੋਂ ਸੁੱਖ ਪਾਉਂਗੇ? ਰਿੱਧੀਆਂ ਸਿੱਧੀਆਂ ਨੂੰ ਸੁੱਖ ਨਹੀਂ ਦੇਣਾ। ਸਿਰ ਦੇ ਉੱਤੇ ਭਾਵੇਂ ਸੋਨੇ ਦੀ ਬਣਾ ਕੇ ਕੋਈ ਤਾਜ ਕੁਲਹਿ ਰੱਖ ਲਵੇ, ਛੱਤਰ ਚਲਾ ਲਵੇ, ਚੌਰ ਕਰਾ ਲਵੇ, ਫਿਰ ਕਿਹੜਾ ਸੁੱਖ ਹੋ ਜਾਣਾ? ਸੁੱਖ ਤਾਂ ਨਹੀਂ ਮਿਲਣਾ ਉਹਦੇ ਨਾਲ। ਖਾਨ ਮਲੂਕ ਕਹਾਵਾ ਉਹ ਰਾਜਾ, ਅਬੇ ਤਬੇ ਕੂੜੇ ਹੈ ਪਾਜਾ। ਚਾਹੇ ਆਪਣੇ ਆਪ ਨੂੰ ਖਾਨ ਸਾਹਿਬ ਸਦਾਵੇ, ਦਸ ਹਜ਼ਾਰੀ ਪੰਜ ਹਜ਼ਾਰੀ ਕਹਾ ਲਵੇ, ਚਾਹੇ ਬਲੋਚਾਂ ਚ ਵੱਡੇ ਮਲੂਕ ਵੀ ਕਹਾ ਲਵੇ, ਚਾਹੇ ਆਪਣੇ ਆਪ ਨੂੰ ਰਾਜਾ ਕਹਾ ਲਵੋ, ਪਾਜਾ ਹੁੰਦਾ ਦਿਖਾਲੇ ਮਾਤਰ ਜੋ ਅਬੇ ਤਬੇ ਹੰਕਾਰ ਸਹਿਤ ਕਰਮ ਕਰਨੇ ਸਾਰੇ ਝੂਠੇ ਨੇ। ਸੋ ਗੁਰਾਂ ਨੇ ਕਿਹਾ ਅਬ ਕਰ, ਇਹ ਆਖਦਾ ਤਬ ਕਰਾਂਗਾ ਫੇਰ ਕਰਾਂਗਾ, ਸਭ ਝੂਠਾ ਦਿਖਾਵਾ ਕਰਦਾ, ਨਾਮ ਤਾਂ ਜਪਣਾ ਹੀ ਨਹੀਂ ਇਹਨੇ। ਬਿਨ ਗੁਰ ਸ਼ਬਦ ਨਾ ਸਵਰਸ ਕਾਜਾ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਰੂਪ ਇਹਦਾ ਕੰਮ ਸਵਰਦਾ ਹੀ ਨਹੀਂ, ਮੁਕਤ ਕਿੱਥੋਂ ਹੋਣਾ ਇਹਨੇ। ਔਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੈ ਮੁਰਾਰੀ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਤਾਂ ਗੁਰੂ ਉਪਦੇਸ਼ ਦੁਆਰਾ ਹੰਗਤਾ ਮਮਤਾ ਵਿਸਾਰ ਹੀ ਦਿੱਤੀ ਹੈ, ਅਤੇ ਗੁਰਸਿੱਖਿਆ ਦੁਆਰਾ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਨੂੰ ਜਾਣ ਲਿਆ। ਪ੍ਰਣਵਤ ਨਾਨਕ ਸਰਨ ਤੁਮਾਰੀ, ਸਤਿਗੁਰੂ ਕਥਨ ਕਰਦੇ ਇਹ ਵਾਹਿਗੁਰੂ ਅਸਤ ਤੁਹਾਡੀ ਸ਼ਰਨ ਵਿੱਚ ਆਉਣਾ ਕੀਤਾ, ਸਾਨੂੰ ਹੋਰ ਕਿਸੇ ਗੱਲ ਦੀ ਸੋਝੀ ਨਹੀਂ ਹੈ। ਗੌੜੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਗੌੜੀ ਰਾਗ ਚ ਫਰਮਾਉਂਦੇ ਨੇ ਗਿਆਰਵਾਂ ਸ਼ਬਦ, ਸੇਵਾ ਏਕ ਨ ਜਾਨਸ ਅਵਰੇ, ਪ੍ਰਪੰਚ ਵਿਆਦ ਤਿਆਗੈ ਕਵਰੇ। ਅਵਰੇ ਤੋਂ ਭਾਵ ਹੁੰਦਾ ਝੱਲੇ ਪੁਰਸ਼, ਇੱਕ ਦੀ ਸੇਵਾ ਕਰਨੀ ਤਾਂ ਜਾਣਦੇ ਨਹੀਂ, ਤੇ ਵਿਆਦ ਰੂਪ ਪ੍ਰਪੰਚ ਹੈ, ਕਵਰੇ ਕੌੜਾ ਦੁੱਖਦਾਈ। ਉਹਨੂੰ ਕਵਰੇ ਕਿਸ ਤਰ੍ਹਾਂ ਤਿਆਗਣਗੇ। ਜਿਹੜੇ ਬੰਦੇ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੀ ਅਵਰੇ ਤੋਂ ਭਾਵ ਹੋਰ ਦੀ ਸੇਵਾ ਕਰਨੀ ਨਹੀਂ ਜਾਣਦੇ, ਉਹ ਵਿਆਦ ਰੂਪ ਪ੍ਰਪੰਚ ਨੂੰ ਕੌੜਾ ਦੁੱਖਦਾਈ ਜਾਣ ਕੇ ਤਿਆਗ ਦਿੰਦੇ ਨੇ। ਭਾਏ ਮਿਲੈ ਸੱਚ, ਸੱਚ ਹੈ ਸੱਚ ਰੇ। ਜਿਹੜੇ ਬੰਦੇ ਪ੍ਰੇਮ ਵਿੱਚ ਲੀਨ ਰਹਿੰਦੇ ਨੇ, ਉਹ ਬੰਦੇ ਨਿਸ਼ਚੇ ਕਰਕੇ ਸੱਚ ਸਰੂਪ ਵਿੱਚ ਸੱਚ ਰੇ ਤੋਂ ਭਾਵ ਹੁੰਦਾ ਪ੍ਰਵਿਰਤ ਹੋ ਜਾਂਦੇ ਨੇ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਧੋਈ ਰਹਾਓ। ਪਰਮੇਸ਼ਰ ਦਾ ਇਹੋ ਜਿਹਾ ਭਗਤ ਜਗਤ ਵਿੱਚ ਕੋਈ ਬਿਰਲਾ ਬੰਦਾ ਹੁੰਦਾ। ਉਹ ਗੁਣਾਂ ਨੂੰ ਗਾ ਕੇ ਅੰਤਹਿਕਰਨ ਵਿੱਚੋਂ ਵਿਕਾਰਾਂ ਦੀ ਮੈਲ ਧੋ ਕੇ ਹਰੀ ਨਾਲ ਜਾ ਮਿਲਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਊਨ ਦੋ ਕਮਲ ਸਗਲ ਸੰਸਾਰ ਹੈ, ਦੁਰਮਤ ਅਗਨ ਜਗਤ ਪਰਜਾਰ ਹੈ। ਸਾਰੇ ਸੰਸਾਰ ਦਾ ਹਿਰਦਾ ਕਮਲ ਮੂਧਾ ਹੋਇਆ ਹੋਇਆ, ਹਰੇਕ ਬੰਦੇ ਦੇ ਅੰਦਰ ਕਮਲ ਹੈ। ਸਾਡੇ ਹਿਰਦੇ ਤੇ ਕਮਲ ਹੈ, ਅੰਦਰਲੇ ਪਾਸੇ ਮੂਧਾ ਹੋਇਆ। ਹਰੇਕ ਬੰਦਾ ਪੁੱਠਾ ਹੁੰਦਾ, ਜਨਮ ਦੇ ਉਦੋਂ ਲੈ ਕੇ ਪੁੱਠਾ ਹੀ ਆ। ਉਹਨੂੰ ਸਿੱਧਾ ਕਰਨਾ ਸਾਡਾ ਕੰਮ ਹੈ ਭਗਤੀ ਨਾਲ, ਪਰ ਇਹ ਬੰਦਾ ਕਰਦਾ ਨਹੀਂ। ਇਸ ਲਈ ਦੁਰਮਤ ਖੋਟੀ ਮੱਤੀ ਰੂਪ ਅਗਨੀ ਦੇ ਵਿੱਚ, ਖੋਟੀ ਮੱਤ ਦੇ ਸਹਿਤ ਤ੍ਰਿਸ਼ਨਾ ਰੂਪੀ ਅਗਨੀ ਸਾਰੇ ਜਗਤ ਨੂੰ ਬੁਰੀ ਤਰ੍ਹਾਂ ਪਾਰ ਜਾ ਰਿਹਾ, ਸਾੜ ਰਹੀ ਹੈ। ਉਹ ਕਮਲ ਦਾ ਫੁੱਲ ਜਦ ਤੱਕ ਸਿੱਧਾ ਨਹੀਂ ਹੁੰਦਾ, ਉਦੋਂ ਤੱਕ ਸਾਡੀ ਕਹਾਣੀ ਠੀਕ ਨਹੀਂ ਆਉਂਦੀ। ਸੋ ਉਭਰੈ ਗੁਰ ਸ਼ਬਦ ਵਿਚਾਰ ਹੈ, ਜੋ ਗੁਰ ਉਪਦੇਸ਼ ਨੂੰ ਵਿਚਾਰਦੇ ਨੇ ਉਹ ਬੰਦੇ ਇਸ ਅੱਗ ਤੋਂ ਬਚ ਜਾਂਦੇ ਨੇ। ਭ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੈ ਸਹਿ ਆਪਣਾ ਕੀਨਾ। ਜਿਵੇਂ ਭ੍ਰਿੰਗ ਹੈ ਭਵਰਾ, ਪਤੰਗਾ ਹੈ, ਕੁੰਚਰ ਹਾਥੀ ਹੈ, ਮੀਨਾ ਮੱਛੀ ਹੈ, ਮਿਰਗ ਹਰਨ ਹੈ, ਸਾਰੇ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖਾਂ ਨੂੰ ਸਹਾਰ ਕੇ ਮਰਦੇ ਨੇ। ਕਹਿੰਦੇ ਉਵੇਂ ਸਾਰੇ ਜੀਵ ਆਪੋ ਆਪਣੇ ਕਰਮਾਂ ਅਨੁਸਾਰ ਦੁਖੀ ਹੋ ਕੇ ਮਰਦੇ ਨੇ। ਭ੍ਰਿੰਗ ਜਿਹੜਾ ਭਵਰਾ ਹੁੰਦਾ, ਇਹ ਕਮਲ ਦੇ ਫੁੱਲ ਤੇ ਜਾ ਕੇ ਬਹਿੰਦਾ, ਖੁਸ਼ਬੂ ਲਈ ਜਾਂਦਾ ਸਾਰਾ ਦਿਨ। ਸ਼ਾਮ ਨੂੰ ਜਦੋਂ ਸੂਰਜ ਛਿਪਦਾ, ਉਸ ਵਕਤ ਕਮਲ ਦਾ ਫੁੱਲ ਬੰਦ ਹੋਣਾ ਸ਼ੁਰੂ ਹੋ ਜਾਂਦਾ ਆਪਣੇ ਆਪ। ਉਹਦੇ ਵਿਚਕਾਰ ਇੱਕ ਕੰਡਾ ਹੁੰਦਾ ਬੜਾ ਤਿੱਖਾ ਜਿਹਾ। ਜਦੋਂ ਇਹ ਫੁੱਲ ਬੰਦ ਹੋਣਾ ਸ਼ੁਰੂ ਹੁੰਦਾ, ਭਵਰਾ ਵਿੱਚ ਹੀ ਬੰਦ ਹੋ ਜਾਂਦਾ, ਤਾਂ ਕੰਡਾ ਉਹਦੇ ਪੇਟ ਵਿੱਚ ਉੱਭ ਜਾਂਦਾ ਅਤੇ ਭਵਰਾ ਉਹਦੇ ਵਿੱਚ ਹੀ ਮਰ ਜਾਂਦਾ। ਉਹ ਆਪਣੇ ਦੋਖ ਕਰਕੇ ਮਰਿਆ, ਖੁਸ਼ਬੂ ਨੇ ਮਾਰਿਆ ਉਹਨੂੰ। ਨੱਕ ਦੀ ਖੁਸ਼ਬੂ ਬਹੁਤ ਭੈੜੀ ਹੈ, ਤਾਂਹੀਓ ਸਤਿਗੁਰੂ ਕਹਿੰਦੇ ਸ਼ਬਦ ਸਪਰਸ਼ ਰਸ ਰੂਪ ਗੰਧ ਪੰਜ ਚੀਜ਼ਾਂ ਨੇ। ਭਵਰੇ ਨੂੰ ਮਾਰਿਆ ਖੁਸ਼ਬੂ ਨੇ, ਅਤੇ ਪਤੰਗਾ ਜਿਹੜਾ ਦੀਵੇ ਨੂੰ ਦੇਖ ਕੇ ਉਹਦੀ ਦੀਵੇ ਦੀ ਲਾੜ 'ਤੇ ਜਾ ਕੇ ਸੜ ਜਾਂਦਾ। ਪਤੰਗੇ ਨੂੰ ਕਿਹਨੇ ਮਾਰਿਆ? ਅੱਖਾਂ ਦੇ ਰੋਗ ਨੇ, ਇਹ ਉਹਦੇ 'ਤੇ ਖੁਸ਼ ਹੋ ਕੇ ਮਰਿਆ। ਹਾਥੀ ਮਰਿਆ ਵਿਸ਼ੇ ਵਿਕਾਰਾਂ 'ਚ, ਹਾਥੀ ਕਾਮੀ ਬਹੁਤ ਹੁੰਦਾ। ਜਿਨ੍ਹਾਂ ਨੇ ਹਾਥੀ ਨੂੰ ਫੜਨਾ ਹੁੰਦਾ, ਉਹ ਕਾਗਜ਼ ਦੀ ਹੱਥਣੀ ਬਿਲਕੁਲ ਉਹੀ ਜਿਹੀ ਹੱਥਣੀ ਵਰਗੀ ਬਣਾ ਕੇ, ਇੱਕ ਡੂੰਘਾ ਸਾਰਾ ਟੋਆ ਪੱਟ ਕੇ, ਉੱਤੇ ਛੀਟੀਆਂ ਰੱਖ ਕੇ, ਉੱਤੇ ਘਾਹ ਪਾ ਕੇ ਕਾਗਜ਼ਾਂ ਦੀ ਹਾਥੀ ਹੱਥਣੀ ਖੜੀ ਕਰ ਦਿੰਦੇ ਉੱਥੇ। ਹਾਥੀ ਵਿਸ਼ਿਆਂ ਦਾ ਮਾਰਿਆ ਹੋਇਆ ਅੰਨਾ ਹੋਇਆ ਜਦੋਂ ਆਉਂਦਾ ਹੱਥਣੀ ਵੱਲ ਨੂੰ, ਇੱਕਦਮ ਟੋਏ 'ਚ ਜਾ ਡਿੱਗਦਾ ਉਹ, ਅਤੇ ਫਿਰ ਉਹ ਹਾਥੀ ਨੂੰ ਕਾਬੂ ਕਰ ਲੈਂਦੇ ਨੇ। ਹਾਥੀ ਮਾਰਿਆ ਕਾਮ ਨੇ। ਮੀਨਾ ਜਿਹੜੀ ਮੱਛੀ ਹੁੰਦੀ ਹੈ, ਇਹ ਜੀਵ ਦੇ ਸਵਾਦ ਨੇ ਮਾਰੀ। ਕੁੰਡੀ ਦੇ ਵਿੱਚ ਮਾਸ ਪਾ ਕੇ ਲੋਕ ਫਿਰ ਸਿੱਟ ਦਿੰਦੇ, ਜਦੋਂ ਮੱਛੀ ਫਿਰ ਉਹ ਖਾਣ ਆਉਂਦੀ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਕੁੰਡੀ ਫਸ ਗਈ ਗਲ 'ਚ। ਇਹਨੂੰ ਜ਼ਬਾਨ ਦੇ ਸਵਾਦ ਨੇ ਮਾਰਿਆ। ਅਤੇ ਮਿਰਗ ਮਰਿਆ ਇਸ ਕਰਕੇ, ਘੰਡੇ ਹੇੜੇ ਦਾ ਸ਼ਬਦ, ਇੱਕ ਘੜਾ ਲੈ ਕੇ ਉਹਦੇ ਉੱਤੇ ਚਮੜਾ ਕੱਸ ਕੇ ਬੰਨ ਕੇ ਉਹਦੇ ਵਿੱਚ ਗਲੀ ਕਰ ਦਿੰਦੇ ਮਾੜੀ ਜੀ, ਉਹਦੇ ਵਿੱਚ ਮੋਰ ਦਾ ਖੰਭ ਲੰਘਾਉਂਦੇ ਨੇ ਅੰਦਰ ਨੂੰ ਬਾਹਰ ਨੂੰ ਅੰਦਰ ਬਾਹਰ, ਬੜੀ ਮਿੱਠੀ ਸੁਰ ਪੈਦਾ ਹੁੰਦੀ ਇੱਕ। ਉਹ ਲੁਕ ਕੇ ਸ਼ਿਕਾਰੀ ਬੈਠ ਜਾਂਦਾ, ਉਹ ਘੰਡੇ ਹੇੜੇ ਦਾ ਸ਼ਬਦ ਵਜਾਉਂਦਾ ਜਦੋਂ, ਅਤੇ ਹਿਰਨ ਉਹਦੇ ਉੱਤੇ ਮਸਤ ਹੋਇਆ ਅੱਗੇ ਨੂੰ ਵਧੀ ਤੁਰਿਆ ਆਉਂਦਾ। ਉੱਧਰੋਂ ਸ਼ਿਕਾਰੀ ਆਪਣੀ ਤਲਵਾਰ ਲੈ ਕੇ ਬੈਠਾ ਹੁੰਦਾ ਜਾਂ ਤੀਰ ਕੱਸ ਕੇ ਬੈਠਾ ਹੁੰਦਾ ਦੂਜਾ, ਜਦੋਂ ਆ ਕੇ ਉਹ ਆਪਣਾ ਸਿਰ ਹੀ ਰੱਖ ਦਿੰਦਾ ਉੱਥੇ ਘੰਡੇ ਹੇੜੇ ਦੇ ਸ਼ਬਦ 'ਤੇ, ਸ਼ਿਕਾਰੀ ਮਾਰਦਾ ਤਲਵਾਰ ਗਲ ਵੱਖਰਾ ਕਰ ਦਿੰਦਾ ਉਹਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਕੰਨਾਂ ਦੇ ਰੋਗ ਨੇ ਮਾਰਿਆ। ਇਹ ਅਲੱਗ ਅਲੱਗ ਜਾਨਵਰਾਂ ਵਿੱਚ ਅਲੱਗ ਅਲੱਗ ਪ੍ਰਕਾਰ ਦਾ ਇੱਕ ਇੱਕ ਰੋਗ ਹੈ। ਕਹਿੰਦੇ ਬੰਦੇ ਵਿੱਚ ਇਹ ਰੋਗ ਪੰਜੇ ਹੀ ਨੇ। ਬੰਦੇ ਨੂੰ ਜਿਵੇਂ ਭਵਰਾ ਮਰਿਆ, ਬੰਦਾ ਐਂ ਮਰਦਾ ਖੁਸ਼ਬੂ ਲੈ ਕੇ, ਸ਼ਬਦ ਸਪਰਸ਼ ਰਸ ਰੂਪ ਗੰਧ, ਗੰਧ ਨਾਲ ਮਰਿਆ ਬੰਦਾ। ਪਤੰਗਾ ਪਤੰਗੇ ਦੀ ਤਰ੍ਹਾਂ ਪਰਾਏ ਰੂਪਾਂ ਨੂੰ ਦੇਖ ਦੇਖ ਕੇ ਮਰ ਜਾਂਦਾ ਪਤੰਗੇ ਦੀ ਤਰ੍ਹਾਂ। ਹਾਥੀ ਦੀ ਤਰ੍ਹਾਂ ਕਾਮੀ ਹੋ ਕੇ ਬੰਦਾ ਮਰਦਾ, ਮੱਛੀ ਦੀ ਤਰ੍ਹਾਂ ਲਾਲਚ ਖਾਣ ਦਾ ਕਰ ਕਰਕੇ ਬੰਦਾ ਮਰਦਾ, ਅਤੇ ਹਰਨ ਦੀ ਤਰ੍ਹਾਂ ਸੁਣ ਸੁਣ ਕੇ ਗਾਣੇ ਦੁਨਿਆਵੀ ਜਿਹੜੇ ਉਹਨਾਂ ਨੂੰ ਮਰੀ ਜਾਂਦਾ ਸੁਣ ਸੁਣ ਕੇ, ਕਦੇ ਬਾਣੀ ਨਹੀਂ ਸੁਣਦਾ। ਗਾਣੇ ਭਾਵੇਂ ਸਾਰੀ ਰਾਤ ਸੁਣੀ ਜਾਏ, ਸਾਰਾ ਦਿਨ ਸੁਣੇ, ਗਾਣੇ ਚੰਗੇ ਲੱਗਦੇ ਹੈ। ਮਹਾਰਾਜ ਬਾਣੀ 'ਚ ਕਹਿੰਦੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਾ ਜਾਏ। ਗਾਣੇ ਨੇ ਕੀ ਦੇਣਾ? ਗਾਣੇ ਨੇ ਵੱਧ ਤੋਂ ਵੱਧ ਬੰਦੇ ਨੂੰ ਸੈਕਸ ਦੇਣਾ ਹੁੰਦਾ ਬਸ, ਗਾਣਾ ਹੋਰ ਕੀ ਦੇ ਸਕਦਾ। ਗਾਣੇ 'ਚ ਕਿਹੜੀ ਕੋਈ ਸਿੱਖਿਆ ਵਾਲੀ ਗੱਲ ਹੁੰਦੀ ਹੈ ਅਤੇ ਬੰਦਾ ਉੱਠ ਕੇ ਕਦੇ ਗਾਣਿਆਂ ਨਾਲ ਨੱਚਦਾ ਕਦੇ ਕੁਛ ਕਰਦਾ ਪਰ ਨੱਚਿਆ ਟੱਪਿਆ ਭਗਤ ਨਾ ਹੋਏ। ਇੱਥੇ ਬਥੇਰੇ ਲੋਕ ਆਉਂਦੇ ਨੱਚਣ ਟੱਪਣ ਵਾਲੇ, ਕਈ ਅੰਮ੍ਰਿਤਧਾਰੀ ਵੀ ਨੱਚੀ ਜਾਂਦੇ ਨੇ, ਕਈ ਆਹ ਜਿਹੜਾ ਪਿੱਛੇ ਇੱਕ ਗਾਇਕ ਜਿਹਾ ਆਇਆ ਸੀ ਕਹਿੰਦੇ ਉਹ ਨਾ ਅੰਗਰੇਜ਼ ਕੁੜੀਆਂ ਜਿਹਨਾਂ ਅੰਮ੍ਰਿਤ ਛਕਿਆ ਸਿਰ 'ਤੇ ਜੂੜੇ ਕੀਤੇ ਦਸਤਾਰਾਂ ਬੰਨੀਆਂ, ਉਹ ਕੁੜੀਆਂ ਪੈਸੇ ਲੈ ਕੇ ਸਟੇਜ 'ਤੇ ਨੱਚੀ ਜਾਂਦੀਆਂ, ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਇਹ ਗੁਰਮਤ ਨਹੀਂ ਹੈਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਤੀ ਕਦੇ ਨੱਚ ਟੱਪ ਕੇ ਨਹੀਂ ਹੁੰਦੀ, ਅਤੇ ਬੰਦਾ ਹਮੇਸ਼ਾ ਵਿਕਾਰਾਂ ਕਰਕੇ ਨੱਚਦਾ, ਕਦੇ ਭਗਤ ਆਦਮੀ ਨਹੀਂ ਨੱਚਦਾ ਹੁੰਦਾ। ਭਗਤ ਦੀ ਸਮਾਧੀ ਲੱਗ ਜਾਂਦੀ, ਉਹ ਤਾਂ ਸਰੀਰ ਹੀ ਇੰਨਾ ਸ਼ਿਥਲ ਹੋ ਜਾਂਦਾ, ਨੱਚਣ ਤੋਂ ਹੀ ਰਹਿ ਜਾਂਦਾ ਉਹ ਤਾਂ, ਉਹਦਾ ਨੱਚਣਾ ਹੋਰ ਹੁੰਦਾ, ਸ਼ਬਦ ਦੀ ਵਿਚਾਰ ਕਰਨ ਰੂਪ ਹੀ ਨੱਚਦਾ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਰੇਕ ਬੰਦਾ ਆਪਣੇ ਕਰਮਾਂ ਕਰਕੇ ਦੁੱਖ ਪਾਉਂਦਾ, ਉਸੇ ਤਰ੍ਹਾਂ ਸਾਰੇ ਜਰੀਰ ਜਿਹੜੇ ਜੀਵ ਨੇ ਆਪਣੇ ਕਰਮਾਂ ਅਨੁਸਾਰ ਦੁਖੀ ਹੋ ਕੇ ਮਰਦੇ ਨੇ। ਤ੍ਰਿਸ਼ਨਾ ਰਾਜ ਤੱਤ ਨਹੀਂ ਬੀਨਾ, ਮਾਇਆ ਦੀ ਤ੍ਰਿਸ਼ਨਾ ਵੀ ਤਦਾਕਾਰ ਹੋਣ ਕਰਕੇ ਤੱਤ ਜੋ ਪਰਮਾਤਮਾ ਤੱਤ ਸਿਧਾਂਤ ਰੂਪ ਪਰਮੇਸ਼ਰ ਨੂੰ ਬੀਨਾ ਜਾਣਿਆ ਹੀ ਨਹੀਂ, ਬੀਨਾ ਤੋਂ ਭਾਵ ਦੇਖਿਆ ਹੀ ਨਹੀਂ ਇਹਨੇ। ਕਾਮ ਚਿਤੈ ਕਾਮਣ ਹਿਤਕਾਰੀ, ਕ੍ਰੋਧ ਬਿਨਾਸੈ ਸਗਲ ਵਿਕਾਰੀ। ਪਹਿਲਾਂ ਤਾਂ ਮਹਾਰਾਜ ਨੇ ਪਸ਼ੂ ਪੰਛੀਆਂ ਬਾਰੇ ਦੱਸਿਆ, ਹੁਣ ਬੰਦੇ ਬਾਰੇ ਦੱਸਦੇ ਨੇ। ਜਿਹੜੇ ਬੰਦੇ ਕਾਮਣ ਤੋਂ ਭਾਵ ਇਸਤਰੀਆਂ ਦਾ ਹਿਤਕਾਰੀ ਪ੍ਰੇਮੀ ਹੈ, ਉਹ ਕਾਮ ਚੇਸ਼ਟਾ ਨੂੰ ਹਮੇਸ਼ਾ ਚਿੱਤ ਵਧਾ ਰਹਿੰਦਾ ਮਨ ਦੇ ਅੰਦਰ। ਕ੍ਰੋਧ ਬਿਨਾਸੈ ਸਗਲ ਵਿਕਾਰੀ, ਸਾਰੇ ਵਿਕਾਰਾਂ ਦਾ ਮੂਲ ਕੌਣ ਹੈ? ਕ੍ਰੋਧ ਹੈ, ਗੁੱਸਾ, ਉਹ ਵੀ ਇਹਨੂੰ ਨਾਸ ਕਰੀ ਜਾਂਦਾ। ਕਿਉਂਕਿ ਬੰਦੇ ਦੇ ਅੰਦਰ ਜੇ ਗੁੱਸਾ ਆ ਜਾਏ ਤਾਂ ਧਰਮ ਖਤਮ ਹੋ ਜਾਂਦਾ। ਧਰਮ ਜਿਹੜਾ ਹੈ, ਜਿਹਦੇ ਅੰਦਰ ਗੁੱਸਾ ਨਹੀਂ ਆਉਂਦਾ ਉਹੀ ਪੁਰਸ਼ ਧਰਮੀ ਹੁੰਦਾ। ਪਤ ਮਤ ਖੋਵੈ ਨਾਮ ਵਿਸਾਰੀ, ਇਹ ਜੀਵ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਪਤ ਮਤ ਇੱਜ਼ਤ ਤੇ ਅਕਲ ਦੋਨੋਂ ਹੀ ਗਵਾ ਲੈਂਦਾ ਆਪਣੀਆਂ। 226 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਪਰ ਕਰ ਚੀਤ ਮਨਮੁਖ ਡੋਲਾਏ, ਗੱਲ ਜੇਵਰੀ ਧੰਦਾ ਲਪਟਾਏ। ਮਨਮੁਖ ਬੰਦਾ ਪਰਾਏ ਘਰਾਂ ਦੇ ਲੁੱਟਣ ਵਿੱਚ, ਪਰਾਈ ਇਸਤਰੀ ਦੇ ਮੰਗਰ, ਪਰਾਏ ਘਰ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ 'ਚ ਆਪਣੇ ਚਿੱਤ ਨੂੰ ਡੁਲਾ ਰਿਹਾ, ਗਲ ਵਿੱਚ ਹੰਗਤਾ ਮਮਤਾ ਰੂਪੀ ਰੱਸੀ ਪਾ ਰਿਹਾ, ਇਸ ਕਰਕੇ ਧੰਦਿਆਂ ਵਿੱਚ ਲੰਪਟ ਹੋ ਰਿਹਾ। ਗੁਰਮੁਖ ਛੂਟਸ ਹਰ ਗੁਣ ਗਾਏ, ਪਰ ਮਹਾਰਾਜ ਕਹਿੰਦੇ ਹਰੀ ਗੁਣਾਂ ਦੇ ਗਾਉਣ ਕਰਕੇ ਗੁਰਮੁਖ ਪਿਆਰੇ ਜਿਹੜੇ ਛੁੱਟ ਜਾਂਦੇ ਨੇ ਬਸ, ਜਿਹੜੇ ਮਨਮੁਖ ਲੋਕ ਹੁੰਦੇ ਨੇ ਇਹ ਫਸ ਜਾਂਦੇ ਇਹਨਾਂ ਚੱਕਰਾਂ 'ਚ। ਜਿਉਂ ਤਨ ਵਿਧਵਾ ਪਰ ਕੌ ਦੇਈ, ਕਾਮ ਦਾਮ ਚਿੱਤ ਪਰ ਵਸ ਸੇਈ। ਸੋ ਜਿਸ ਪ੍ਰਕਾਰ ਜਿਹੜੇ ਵਿਸ਼ਿਆਂ ਵਿਕਾਰਾਂ ਵਿੱਚ ਜਦੋਂ ਪ੍ਰਵਿਰਤ ਹੋ ਜਾਂਦੀਆਂ ਇਸਤਰੀਆਂ ਗਲਤ ਕੰਮਾਂ ਦੇ ਵਿੱਚ, ਸੋ ਇਸ ਢੰਗ ਨਾਲ ਜਦੋਂ ਸਿਰ ਦੇ ਉੱਤੇ ਨਾ ਡਰ ਰਹੇ ਪਤੀ ਦਾ, ਤਾਂ ਜਾਂ ਉਹ ਚੜ੍ਹਾਈਆਂ ਕਰ ਜਾਣ, ਬਹੁਤ ਸਾਰੇ ਲੋਕ ਫਿਰ ਗਲਤ ਰਸਤੇ ਅਪਣਾ ਲੈਂਦੇ ਨੇ। ਇੱਕ ਤਾਂ ਐਸੇ ਨੇ ਜਦੋਂ ਕੋਈ ਚੜ੍ਹਾਈ ਕਰ ਗਿਆ ਤਾਂ ਉਹਨੇ ਬਸ ਪਰਣ ਕਰ ਲਿਆ ਕਿ ਹੁਣ ਰੱਬ ਦੀ ਭਗਤੀ ਕਰਨੀ ਹੈ, ਉਹ ਪਰਮਾਤਮਾ ਦੀ ਭਗਤੀ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸੁਧਾਰ ਲੈਂਦੀਆਂ ਨੇ। ਇੱਕ ਐਸੇ ਜਿਹੜੇ ਆਪਣੇ ਸੋ ਗਲਤ ਕਰਮਾਂ ਵਿੱਚ ਪ੍ਰਵਿਰਤ ਹੋ ਕੇ ਫਿਰ ਉਹਨਾਂ ਦੇ ਪੈਸੇ ਕਮਾਉਣੇ ਮਾੜੇ ਕੰਮਾਂ ਦੇ। ਕਾਮ ਦਾਮ ਚਿੱਤ ਪਰ ਬਸ ਸਿਆਈ, ਕਾਮ ਚੇਸ਼ਟਾ ਦੇ ਵਸੀਕਾਰ ਹੋ ਕੇ ਅਤੇ ਦਮੜਿਆਂ ਦੇ ਲਾਲਚ ਕਰਕੇ ਉਹ ਗਲਤ ਕਰਮ ਕਰਨ ਵਾਲੇ ਲੋਕ ਜਿਹੜੇ ਨੇ, ਉਹ ਸਰੀਰ ਆਪਣਾ ਪਰਾਏ ਦੇ ਵਸੀਕਾਰ ਕਰਕੇ ਉਹਦੇ ਸੇਵਾ 'ਚ ਹਾਜ਼ਰ ਹੋ ਜਾਂਦੇ ਨੇ, ਬਈ ਅਸੀਂ ਆਪਣਾ ਸਰੀਰ ਵੇਚ ਦਿੱਤਾ ਪੈਸਿਆਂ ਵਾਸਤੇ। ਸੋ ਇਸ ਤਰ੍ਹਾਂ ਇਹ ਜੀਵ ਰੂਪ ਇਸਤਰੀ ਮਾਇਆ ਦੇ ਲਾਲਚ ਕਰਕੇ ਆਪਣੇ ਆਪ ਨੂੰ ਪਰਾਏ ਦੇਵੀ ਦੇਵਤਿਆਂ ਦੇ ਵਸੀਕਾਰ ਕਰਦੀ ਹੈ। ਬਿਨ ਪਿਰ ਤ੍ਰਿਪਤ ਨਾ ਕਬਹੂ ਹੋਏ, ਪਰ ਪਰਮੇਸ਼ਰ ਪਤੀ ਤੋਂ ਬਿਨਾਂ ਕਦੇ ਜੀਵ ਦੀ ਤ੍ਰਿਪਤੀ ਨਹੀਂ ਹੁੰਦੀ। ਦੂਜੀਆਂ ਥਾਵਾਂ 'ਤੇ ਜਾ ਕੇ ਕਦੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਉੱਥੇ ਜਾ ਕੇ ਮਨ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ ਜਿੰਨੀ ਸ਼ਾਂਤੀ ਮਹਾਰਾਜ ਦੀ ਹਜ਼ੂਰੀ 'ਚ ਆਉਣੀ ਹੈ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੈ ਸੁਣ ਥਾਟਾ। ਮਹਾਰਾਜ ਕਹੇ ਚਾਹੇ ਕਿੰਨੀਆਂ ਪੋਥੀਆਂ ਪੜ੍ਹ ਲਵੇ, ਚਾਹੇ 27 ਸਿਮਰਤੀਆਂ ਦੇ ਪਾਠ ਕਰ ਲਵੇ, ਚਾਹੇ 4 ਵੇਦਾਂ ਅਤੇ 18 ਪੁਰਾਣਾਂ ਨੂੰ ਪੜ੍ਹ ਲਵੇ, ਚਾਹੇ ਮਹਾਂਭਾਰਤ ਨੂੰ ਵੀ ਪੜ੍ਹ ਸੁਣ ਲਵੇ। ਬਿਨ ਰਸ ਰਾਤੇ ਮਨ ਬਹੁ ਨਾਟਾ, ਪਰ ਆਤਮ ਰਸ ਵਿੱਚ ਰੱਤੇ ਤੋਂ ਬਿਨਾਂ ਇਹ ਮਨ ਨੱਟ ਦੀ ਤਰ੍ਹਾਂ ਚੰਚਲ ਹੋ ਕੇ ਨੱਚਦਾ ਟੱਪਦਾ ਹੀ ਰਹਿੰਦਾ। ਜਿਉਂ ਚਾਤਰਕ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਹੇ ਉਲਾਸਾ। ਜਿਵੇਂ ਚਾਤਰਕ ਹੈ, ਬਬੀਹਾ, ਪ੍ਰੇਮ ਨਾਲ ਉਹ ਜਲ ਜਿਹੜਾ ਹੁੰਦਾ ਸਵੰਤੀ ਬੂੰਦ ਦਾ ਚਾਹਵਾਨ ਹੁੰਦਾ, ਜਦ ਉਹਨੂੰ ਸਵੰਤੀ ਬੂੰਦ ਮਿਲ ਜਾਂਦੀ ਹੈ ਤਾਂ ਪ੍ਰਸੰਨ ਹੋ ਜਾਂਦਾ। ਜਿਵੇਂ ਮੱਛੀ ਪਾਣੀ ਵਿੱਚ ਉਲਾਸਾ ਤੋਂ ਭਾਵ ਪ੍ਰਸੰਨ ਰਹਿੰਦੀ ਹੈ। ਨਾਨਕ ਹਰ ਰਸ ਪੀ ਤ੍ਰਿਪਤਾਸਾ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਉਸੇ ਪ੍ਰਕਾਰ ਹਰੀ ਨਾਮ ਦਾ ਰਸ ਪੀ ਕੇ ਤ੍ਰਿਪਤ ਹੋ ਗਿਆ, ਰੱਜ ਗਿਆ, ਮੈਂ ਨਾਮ ਦਾ ਰਸ ਹੀ ਲੈ ਕੇ ਆਪਣੇ ਆਪ ਦੇ ਵਿੱਚ ਖੁਸ਼ ਹਾਂ। ਸਾਰੀ ਦੁਨੀਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ, ਕਿਉਂਕਿ ਗੁਰੂ ਨਾਨਕ ਦੇਵ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ, ਸਾਡੇ ਵੱਡੇ ਨੇ, ਸਾਡੇ ਮਾਤਾ ਪਿਤਾ ਨੇ, ਸਾਨੂੰ ਉਹ ਜੋ ਮਰਜ਼ੀ ਕਹਿ ਸਕਦੇ ਨੇ। ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਗਲਤ ਮਾਰਗ 'ਤੇ ਨਾ ਜਾਓ ਵੀਰ, ਗਲਤ ਰਸਤੇ ਚੱਲਿਆਂ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਮੇਰੇ ਗੁਰਸਿੱਖੋਂ, ਮੇਰੇ ਧੀਆਂ ਪੁੱਤੋਂ, ਤੁਹਾਨੂੰ ਮੈਂ ਰੋਕਣਾ, ਤੁਸੀਂ ਗਲਤ ਰਸਤੇ 'ਤੇ ਨਾ ਜਾਓ। ਜਿਹੜੀਆਂ ਗੱਲਾਂ ਤੋਂ ਸਤਿਗੁਰੂ ਦੱਸ ਕੇ ਜੇ ਸਾਵਧਾਨ ਕਰ ਦੇਣ, ਚੰਗੇ ਮਾਤਾ ਪਿਤਾ ਉਹੀ ਜਿਹੜੇ ਬੱਚਿਆਂ ਨੂੰ ਪਹਿਲਾਂ ਹੀ ਸਾਵਧਾਨ ਕਰ ਦੇਣ ਮਾੜੇ ਕੰਮਾਂ ਤੋਂ, ਅਤੇ ਪੁੱਤ ਮਾੜੇ ਪਾਸੇ ਨਹੀਂ ਜਾਣਾ ਆਪਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਮਾੜੇ ਪਾਸੇ ਤੋਂ ਰੋਕ ਕੇ ਨਾਮ ਵਾਲੇ ਪਾਸੇ ਲਾਉਂਦੇ ਨੇ ਤਾਂ ਕਿ ਸਾਡਾ ਭਲਾ ਹੋ ਜਾਵੇ ਸਾਰੇ ਜੀਵਾਂ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਤਾਂ ਦੂਜੀ ਗੱਲ ਹੀ ਨਹੀਂ ਕੀਤੀ। ਨਾਮ ਨਾਲ ਹੀ ਸੁੱਖ ਮਿਲਣਾ ਜਿਹਨੂੰ ਮਿਲਣਾ। ਨਾਮ ਜਪੇ ਤੋਂ ਬਿਨਾਂ ਹਰੇਕ ਕੰਮ ਵਿੱਚ ਘਾਟਾ ਹੀ ਘਾਟਾ, ਘਾਟਾ ਹੀ ਘਾਟਾ, ਹਰ ਚੀਜ਼ ਵਿੱਚ ਨਾਮ ਹੀ ਵੱਡਾ। ਸਤਿਗੁਰੂ ਨੇ ਦੱਸਿਆ ਤਿੰਨ ਅਸ਼ਟਪਦੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਨਾਮ ਦੀ ਵੀ ਦਾਤ ਬਖਸ਼ਿਸ਼ ਕੀਤੀ ਆਪਾਂ ਨੂੰ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।